SBS Radio.
ਮੈਲਬਨ ਦਾ 65 ਸਾਲਾ ਸ਼ਖਸ ਬਣਿਆ ਆਸਟ੍ਰੇਲੀਆ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦਾ ਪਹਿਲਾ ਦੋਸ਼ੀ। ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਕਸ਼ਮਕਸ਼ ਜਾਰੀ ਅਤੇ ਨੈਸ਼ਨਲ ਰੈਗਬੀ ਲੀਗ ਵਿੱਚ ਸਟੇਟ ਆਫ ਓਰੀਜਿਨ ਦੇ ਅਖੀਰਲੇ ਦੋ ਮੁਕਾਬਲਿਆਂ ਵਿੱਚ ਨਿਊ ਸਾਊਥ ਵੇਲਸ ਨੂੰ ਕਰਨੀਆਂ ਪੈਣਗੀਆਂ ਤਬਦੀਲੀਆਂ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਰੁਚਿਕਾ ਤਲਵਾਰ। ਹੁਣ ਪੇਸ਼ ਹੈ ਖਬਰਾਂ ਦੀ ਤਫਸੀਲ। ਆਸਟ੍ਰੇਲੀਆ ਦੀ ਫੈਡਰਲ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ 65 ਸਾਲਾ ਮੈਲਬਨ ਦੇ ਸ਼ਖਸ ਉੱਤੇ ਵਿਦੇਸ਼ੀ ਦਖਲਅੰਦਾਜ਼ੀ ਕਾਨੂੰਨਾਂ ਤਹਿਤ ਇਲਜ਼ਾਮ ਲਾਇਆ ਹੈ। ਸਾਲ 2018 ਵਿੱਚ ਫੈਡਰਲ ਸੰਸਦ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੇ ਕਾਨੂੰਨ ਦੇ ਪਾਰਿਤ ਹੋਣ ਤੋਂ ਬਾਅਦ ਇਹ ਅਜਿਹੇ ਜੁਰਮ ਦਾ ਪਹਿਲਾ ਮੁਲਜ਼ਮ ਹੈ। AFP ਨੇ ਕਿਸੇ ਮੁਲਕ ਦਾ ਨਾਂ ਲਏ ਬਗੈਰ ਕਿਹਾ ਕਿ ਇਸ ਮੁਲਜ਼ਮ ਦਾ ਕਿਸੇ ਵਿਦੇਸ਼ੀ ਖੁਫੀਆ ਏਜੰਸੀ ਨਾਲ ਸੰਬੰਧ ਹੈ। ਇਸ ਸ਼ਖਸ ਨੂੰ ਮੈਲਬਨ ਮੈਜਿਸਟ੍ਰੇਟਸ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਇਹ ਮਾਮਲਾ ਜਾਂਚ ਅਧੀਨ ਹੈ। ਹੁਣ ਰੁੱਖ ਕਰਦੇ ਹਾਂ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਦਾ। ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਸਾਬਕ ਉਪ ਰਾਸ਼ਟਰਪਤੀ ਜੋ ਬਾਈਡਨ ਨੇ ਅਮਰੀਕਾ ਦੇ ਇਤਿਹਾਸ ਵਿੱਚ ਰਾਸ਼ਟਰਪਤੀ ਦੇ ਪਦ ਲਈ ਸਭ ਤੋਂ ਵੱਧ ਜਨਤਕ ਵੋਟਾਂ ਹਾਸਲ ਕੀਤੀਆਂ ਹਨ, ਪਰ ਇਹ ਦੌੜ ਅਜੇ ਵੀ ਫੈਸਲੇ ਦੇ ਨੇੜੇ ਨਹੀਂ ਪੁੱਜੀ। ਐਸੋਸੀਏਟਿਡ ਪ੍ਰੈਸ ਸ਼੍ਰੀ ਬਾਈਡਨ ਲਈ ਲੋੜੀਂਦੀਆਂ 270 ਇਲੈਕਟਰਲ ਕਾਲਜ ਦੀਆਂ ਵੋਟਾਂ ਵਿੱਚੋਂ 264 ਦਰਸਾ ਰਿਹਾ ਹੈ, ਜਦੋਂ ਕਿ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਲਈ ਇਹੀ ਅੰਕੜਾ 214 ਦੱਸਿਆ ਜਾ ਰਿਹਾ ਹੈ। ਚਾਰ ਅਹਿਮ ਸੂਬਿਆਂ ਦੇ ਨਤੀਜਿਆਂ 'ਤੇ ਅਜੇ ਵੀ ਸਵਾਲੀਆ ਨਿਸ਼ਾਨ ਖੜਾ ਹੈ। ਅਗਲੇ ਕੁਝ ਘੰਟਿਆਂ ਵਿੱਚ ਗਿਣਤੀ ਦੀ ਸਥਿਤੀ ਸਾਫ਼ ਹੋ ਸਕਦੀ ਹੈ। ਜਾਰਜੀਆ ਦੇ ਫੁਲਟਨ ਕਾਊਂਟੀ ਦੇ ਚੋਣ ਨਿਰਦੇਸ਼ਕ ਰਿਚਰਡ ਬੈਰਨ ਨੇ CNN ਨੂੰ ਕਿਹਾ ਹੈ ਕਿ ਉਹ ਵੋਟਾਂ ਦੀ ਗਿਣਤੀ ਜਲਦ ਮੁਕੰਮਲ ਕਰਵਾਉਣਾ ਆਪਣੀ ਜ਼ਿੰਮੇਵਾਰੀ ਮੰਨਦੇ ਹਨ।
We want to make sure all the votes count, and it's an immense pressure because this is an important election. All presidential elections are important, but I think there's been a lot of focus this year on this presidential election, and we've been preparing for months, so yes, it's a lot of pressure.
ਵਿਕਟੋਰੀਆ ਵਿੱਚ ਅੱਜ ਲਗਾਤਾਰ 6ਵੇਂ ਦਿਨ ਕੋਰੋਨਾ ਵਾਇਰਸ ਦਾ ਕੋਈ ਨਵਾਂ ਮਾਮਲਾ ਜਾਂ ਮੌਤ ਦਰਜ ਨਹੀਂ ਕੀਤੀ ਗਈ। ਸੂਬਾ ਸਰਕਾਰ ਇਸ ਨੂੰ ਇੱਕ ਸ਼ਾਨਦਾਰ ਨਤੀਜਾ ਦੱਸਦੇ ਹੋਏ ਸ਼ਲਾਘਾ ਕਰ ਰਹੀ ਹੈ। ਵਿਕਟੋਰੀਆ ਵਿੱਚ ਸਿਰਫ 20 ਸਰਗਰਮ ਸੰਕਰਮਣ ਬਚੇ ਹਨ ਅਤੇ ਸਾਰੇ ਮੈਟਰੋਪੋਲੀਟਨ ਮੈਲਬਨ ਦੇ ਅੰਦਰ ਹਨ। ਮੰਤਰੀ ਲਿਲੀ ਡੀਐਮਬ੍ਰੋਜ਼ੀਓ ਵਿਕਟੋਰੀਆ ਦੇ ਵਸਨੀਕਾਂ ਨੂੰ ਜਨਤਕ ਸਿਹਤ ਸਲਾਹ ਦੀ ਪਾਲਣਾ ਜਾਰੀ ਰੱਖਣ ਦੀ ਅਪੀਲ ਕਰ ਰਹੇ ਹਨ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਇਸ ਮਹਾਮਾਰੀ ਦਾ ਫੈਲਾਵ ਡੱਕਿਆ ਜਾ ਰਿਹਾ ਹੈ।
6 days in a row of 00 is a wonderful outcome, and I really do want to thank each and every Victorian for doing such hard work, the hard work of really getting a lid on this virus, the spread of this virus, and working together very cooperatively, very collegiately, respectful of each other to really get these figures down to where they are.
ਨਿਊ ਸਾਊਥ ਵੇਲਸ ਵਿੱਚ ਕੋਵਿਡ-19 ਦਾ ਸਥਾਨਕ ਤੌਰ 'ਤੇ ਸੰਕਰਮਿਤ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ, ਪਰ ਹੋਟਲ ਇਕਾਂਤਵਾਸ ਵਿੱਚ ਵਿਦੇਸ਼ ਯਾਤਰਾ ਤੋਂ ਪਰਤੇ ਮੁਸਾਫਰਾਂ ਵਿੱਚੋਂ 2 ਨਵੇਂ ਮਰੀਜ਼ ਪਾਏ ਗਏ ਹਨ। ਸੂਬੇ ਦੇ ਸਿਹਤ ਮੰਤਰੀ ਬ੍ਰੈਡ ਹਜ਼ਾਰਡ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਕੋਰੋਨਾ ਵਾਇਰਸ ਸੰਬੰਧੀ ਬੰਦਿਸ਼ਾਂ ਤੋਂ ਰਾਹਤ ਮਿਲਣੀ ਸ਼ੁਰੂ ਹੋ ਰਹੀ ਹੈ ਅਤੇ ਤਿਉਹਾਰ ਨੇੜੇ ਆ ਰਹੇ ਹਨ, ਕੋਵਿਡ-19 ਦੇ ਲੱਛਣਾਂ ਵਾਲੇ ਲੋਕਾਂ ਨੂੰ ਆਪਣਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ।
We had about 18,000 people go and get tested yesterday. Thank you to them. The day before, I had a sniffle, so I went and got tested. It's an easy test to have, and it gives you absolute certainty that you don't have COVID positive results on that particular day.
ਨਾਰਦਰਨ ਟੈਰੀਟਰੀ ਦੀ ਰਾਜਧਾਨੀ ਡਾਰਵਿਨ ਦੇ ਨੇੜੇ ਹਾਵਰਡ ਸਪ੍ਰਿੰਗਸ ਵਿਖੇ ਵਿਦੇਸ਼ਾਂ ਤੋਂ ਪਰਤਣ ਵਾਲੇ ਇਕਾਂਤਵਾਸ ਵਿੱਚ ਰਹਿ ਰਹੇ ਮੁਸਾਫਰਾਂ ਵਿੱਚ ਇੱਕ ਛੋਟਾ ਬੱਚਾ ਕੋਵਿਡ-19 ਪਾਜ਼ੀਟਿਵ ਪਾਇਆ ਗਿਆ ਹੈ। ਪਿਛਲੇ ਹਫ਼ਤੇ ਭਾਰਤ ਤੋਂ ਆਸਟ੍ਰੇਲੀਆ ਪਰਤਣ ਤੋਂ ਬਾਅਦ ਇਸ ਪਰਿਵਾਰ ਵਿੱਚੋਂ ਮਾਂ ਅਤੇ ਇੱਕ ਬੱਚਾ ਕੋਵਿਡ-19 ਪਾਜ਼ੀਟਿਵ ਪਾਏ ਗਏ ਸਨ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪਰਿਵਾਰ ਸਿਹਤ ਕਰਮੀਆਂ ਦੀ ਦੇਖ ਰੇਖ ਹੇਠ ਹਾਵਰਡ ਸਪ੍ਰਿੰਗਸ ਇਕਾਂਤਵਾਸ ਸੁਵਿਧਾ ਵਿਖੇ ਇਲਾਜ ਪਾ ਰਿਹਾ ਹੈ ਅਤੇ ਇਹਨਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਇੱਕ ਦਿਨ ਵਿੱਚ ਕੋਰੋਨਾ ਵਾਇਰਸ ਦੇ 1,02,591 ਮਰੀਜ਼ਾਂ ਨਾਲ ਅਮਰੀਕਾ ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਵੱਧ ਰਹੇ ਸੰਕਰਮਣ ਤੋਂ ਇਲਾਵਾ ਅਮਰੀਕਾ ਦੇ ਹਸਪਤਾਲਾਂ ਵਿੱਚ ਕੋਵਿਡ-19 ਦੇ ਮਰੀਜ਼ਾਂ ਦੇ ਦਾਖਲਿਆਂ ਵਿੱਚ ਵੀ ਵੱਡਾ ਇਜ਼ਾਫਾ ਹੋ ਰਿਹਾ ਹੈ। ਖ਼ਬਰਾਂ ਮੁਤਾਬਕ 3 ਮਹੀਨਿਆਂ ਵਿੱਚ ਪਹਿਲੀ ਵਾਰ 50,000 ਤੋਂ ਜ਼ਿਆਦਾ ਦਾਖਲੇ ਹੋਏ ਹਨ। ਬਰਤਾਨੀਆ ਵਿੱਚ ਤੇਜ਼ੀ ਨਾਲ ਫੈਲ ਰਹੇ ਕੋਵਿਡ-19 ਲਈ ਮੁਲਕ ਵਿੱਚ ਦੂਜੀ ਵਾਰ ਤਾਲਾਬੰਦੀ ਕੀਤੀ ਗਈ ਹੈ। ਇਸ ਨਾਲ ਸਾਰੀਆਂ ਗੈਰ ਜ਼ਰੂਰੀ ਦੁਕਾਨਾਂ ਬੰਦ ਕਰ ਦਿੱਤੀਆਂ ਜਾਣਗੀਆਂ ਅਤੇ ਘੱਟੋ ਘੱਟ 2 ਦਸੰਬਰ ਤੱਕ ਲੋਕਾਂ ਨੂੰ ਇੱਕ ਦੂਜੇ ਦੇ ਘਰਾਂ ਵਿੱਚ ਆਉਣ ਜਾਣ 'ਤੇ ਮਨਾਹੀ ਰਹੇਗੀ। ਬਰਤਾਨੀਆ ਵਿੱਚ 25,000 ਤੋਂ ਵੱਧ ਨਵੇਂ ਕੋਰੋਨਾ ਵਾਇਰਸ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਸਰਕਾਰ ਵੱਲੋਂ ਇਹ ਕਦਮ ਚੁੱਕੇ ਗਏ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਸੰਸਦ ਨੂੰ ਦੱਸਿਆ ਹੈ ਕਿ ਬੇਸ਼ੱਕ ਇੱਕ ਹੱਦ ਤੱਕ ਕੋਰੋਨਾ ਵਾਇਰਸ ਦੇ ਫੈਲਾਅ ਉੱਤੇ ਠੱਲ ਪਾਉਣ ਲਈ ਸਥਾਨਕ ਉਪਾਅ ਕੰਮ ਕਰ ਰਹੇ ਸਨ, ਲੇਕਿਨ ਦੂਜੀ ਵਾਰ ਤਾਲਾਬੰਦੀ ਜ਼ਰੂਰੀ ਸੀ।
That regional approach actually was showing signs of working and still is showing signs of working. It did get the R down, the transmission rate down lower than it would otherwise have been, Mr. Speaker. But we have to face the reality that in common with many other countries in this part of the world, we are now facing a surge in that virus.
ਤੇ ਹੁਣ ਖਬਰ ਖੇਡ ਜਗਤ ਤੋਂ। ਨੈਸ਼ਨਲ ਰਗਬੀ ਲੀਗ ਵਿੱਚ ਕੈਮਰਨ ਮਰੇ ਦੀ ਸਟੇਟ ਆਫ ਓਰਿਜਿਨ ਦੇ ਅਖੀਰਲੇ 2 ਮੁਕਾਬਲਿਆਂ ਵਿੱਚੋਂ ਬਰਖਾਸਤਗੀ ਕਾਰਨ ਨਿਊ ਸਾਊਥ ਵੇਲਜ਼ ਨੂੰ ਤਬਦੀਲੀਆਂ ਕਰਨ ਲਈ ਕਮਰ ਕੱਸਣੀ ਪਵੇਗੀ। ਸਾਊਥ ਸਿਡਨੀ ਦੇ ਇਸ ਖਿਡਾਰੀ ਨੂੰ ਸੱਟ ਲੱਗਣ ਕਾਰਨ ਅਗਲੇ ਮੁਕਾਬਲਿਆਂ ਵਿੱਚ ਗੈਰ ਹਾਜ਼ਰ ਰਹਿਣਾ ਪਵੇਗਾ। ਬਲੂਜ਼ ਦੇ ਕੋਚ ਬ੍ਰੈਡ ਫਿਟਲਰ ਦਾ ਕਹਿਣਾ ਹੈ ਕਿ ਜਦੋਂ ਕਿ ਮਰੇ ਨੂੰ ਸਰਜਰੀ ਦੀ ਜ਼ਰੂਰਤ ਨਹੀਂ ਪਵੇਗੀ, ਲੇਕਿਨ ਲਗਭਗ 5 ਹਫ਼ਤਿਆਂ ਲਈ ਆਰਾਮ ਕਰਨਾ ਪਵੇਗਾ। ਇਸ ਦੌਰਾਨ ਡੈਲੀ ਐਮ ਮੈਡਲਿਸਟ ਜੈਕ ਵਾਈਟਨ ਦੀ ਪੈਰ ਦੀ ਸੱਟ ਨਾਲ ਆਉਣ ਵਾਲੇ ਦਿਨਾਂ ਵਿੱਚ ਨਿਗਰਾਨੀ ਕੀਤੀ ਜਾਵੇਗੀ ਅਤੇ ਕਪਤਾਨ ਬੋਇਡ ਕੋਡਨਰ ਇੱਕ ਹੋਰ ਸਿਰ ਦੀ ਸੱਟ ਲੱਗਣ ਤੋਂ ਬਾਅਦ ਆਪਣਾ ਭਵਿੱਖ ਨਿਰਧਾਰਿਤ ਕਰਨ ਲਈ ਕੋਚਿੰਗ ਸਟਾਫ ਨਾਲ ਵਿਚਾਰ ਵਿਮਰਸ਼ ਕਰਨਗੇ। ਤੇ ਆਓ ਹੁਣ ਜਾਣਦੇ ਹਾਂ ਅੱਜ ਦੀਆਂ ਮੁਦਰਾ ਬਦਲ ਦਰਾਂ। ਇੱਕ ਆਸਟ੍ਰੇਲੀਆਈ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 71 ਸੈਂਟ ਰਿਹਾ। ਇੱਕ ਆਸਟ੍ਰੇਲੀਆਈ ਡਾਲਰ ਭਾਰਤ ਦੇ 53 ਰੁਪਏ 45 ਪੈਸੇ ਅਤੇ ਪਾਕਿਸਤਾਨ ਦੇ 114 ਰੁਪਏ 60 ਪੈਸੇ ਰਿਹਾ। ਹਾਜ਼ਰੀਨ, ਹੁਣ ਪੇਸ਼ ਹੈ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਿਕ ਕੱਲ੍ਹ ਦੇ ਮੌਸਮ ਦਾ ਅੰਦਾਜ਼ਾ। ਪਰਥ ਵਿੱਚ ਬੱਦਲਵਾਹੀ ਰਹੇਗੀ, ਪਾਰਾ ਵੱਧ ਤੋਂ ਵੱਧ ਰਹੇਗਾ 27 ਡਿਗਰੀ। ਐਡੀਲੇਡ ਵਿੱਚ ਵੀ ਹਾਲਾਤ ਅਜਿਹੇ ਹੀ ਰਹਿਣਗੇ, ਪਾਰਾ ਵੱਧ ਤੋਂ ਵੱਧ ਹੋਵੇਗਾ 18 ਡਿਗਰੀ। ਮੈਲਬਰਨ ਵਿੱਚ ਮੀਂਹ ਕਣੀ ਦੇ ਇਮਕਾਨ, ਪਾਰਾ ਵੱਧ ਤੋਂ ਵੱਧ 16 ਡਿਗਰੀ। ਹੋਬਾਰਟ ਵਿੱਚ ਵੀ ਬਰਸਾਤ ਹੋ ਸਕਦੀ ਹੈ, ਪਾਰਾ ਵੱਧ ਤੋਂ ਵੱਧ ਰਹੇਗਾ 16 ਡਿਗਰੀ। ਕੈਨਬਰਾ ਵਿੱਚ ਬੱਦਲ ਛਾਏ ਰਹਿਣਗੇ, ਪਾਰਾ ਵੱਧ ਤੋਂ ਵੱਧ ਹੋਵੇਗਾ 20 ਡਿਗਰੀ। ਸਿਡਨੀ ਵਿੱਚ ਵੀ ਆਲਮ ਐਸਾ ਹੀ ਰਹੇਗਾ, ਪਾਰਾ ਵੱਧ ਤੋਂ ਵੱਧ 20 ਡਿਗਰੀ। ਬ੍ਰਿਸਬਨ ਵਿੱਚ ਸੂਰਜ ਚਮਕੇਗਾ, ਪਾਰਾ ਵੱਧ ਤੋਂ ਵੱਧ ਹੋਵੇਗਾ 28 ਡਿਗਰੀ। ਕੇਨਜ਼ ਵਿੱਚ ਵੀ ਹਾਲਾਤ ਅਜਿਹੇ ਹੀ ਹੋਣਗੇ, ਪਾਰਾ ਵੱਧ ਤੋਂ ਵੱਧ 34 ਡਿਗਰੀ। ਅਤੇ ਡਾਰਵਿਨ ਵਿੱਚ ਬਰਸਾਤ ਉਪਰੰਤ ਤੂਫਾਨ ਦੇ ਆਸਾਰ, ਪਾਰਾ ਵੱਧ ਤੋਂ ਵੱਧ ਰਹੇਗਾ 35 ਡਿਗਰੀ। ਸੋ ਇਹ ਸੀ ਅੱਜ ਦਾ ਖ਼ਬਰਨਾਮਾ। ਹੁਣ ਵਾਸਤੇ ਮੈਨੂੰ ਯਾਨੀ ਰੁਚਿਕਾ ਤਲਵਾਰ ਨੂੰ ਦਿਓ ਇਜਾਜ਼ਤ ਅਤੇ ਵਕਫੇ ਤੋਂ ਬਾਅਦ ਜਲਦ ਹੀ ਮੈਂ ਹਾਜ਼ਰ ਹੋਵਾਂਗੀ ਲੈ ਕੇ ਚਲੰਤ ਮਾਮਲਿਆਂ ਉੱਤੇ ਦਿਲਚਸਪ ਪੇਸ਼ਕਾਰੀਆਂ। ਰਾਤ ਦੇ 10 ਵਜੇ ਤੱਕ ਤੁਸੀਂ ਬਣੇ ਰਹੋ SBS ਪੰਜਾਬੀ ਦੇ ਨਾਲ।
Want to hear more stories like this? Listen on Apple Podcasts, Google Podcasts, Spotify, or wherever you get your podcasts from.